ਦੂਸਰੀ ਵਾਰ ਦੀ 19ਵੀਂ ਪੌੜੀ ਵਿੱਚ ਉਸ ਨਿਰੰਕਾਰ ਪਰਮਾਤਮਾ ਦੀ ਸਾਜੀ ਹੋਈ ਸ੍ਰਿਸ਼ਟੀ ਅਤੇ ਨਿਰੰਕਾਰ ਪਰਮਾਤਮਾ ਵੱਲੋਂ ਸੰਸਾਰ ਜਗਤ ਦਾ ਜੋ ਪ੍ਰਬੰਧ ਸਿਰਜਿਆ ਗਿਆ ਉਸ ਦਾ ਵਰਣਨ ਕਰ ਰਹੇ ਹਨ। ਔਰ ਕਮਾਲ ਦੀ ਬਾਤ ਇਹ ਵੇ ਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਪਾਵਨ ਬਾਣੀ ਦੀ ਬੜੀ ਸੁੰਦਰ ਵਿਆਖਿਆ ਇਹਨਾਂ ਸ਼ਬਦਾਂ ਵਿੱਚ ਕੀਤੀ ਹੈ। ਕੀ ਫਰਮਾਨ ਕਰ ਰਹੇ ਹਨ? ਪਾਵਨ ਗੁਰੂ ਗੁਰ ਸ਼ਬਦ ਹੈ, ਰਾਗ ਨਾਦ ਵਿਚਾਰ, ਮਾਤ ਪਿਤਾ ਜਲ ਧਰਤ ਹੈ, ਉਤਪਤ ਸੰਸਾਰ, ਦਾਈ ਦਾਇਆ ਰਾਤ ਦੇਹੂ ਵਰਤੇ ਵਰਤਾਰਾ, ਸ਼ਿਵ ਸ਼ਕਤੀ ਕਾ ਖੇਲ ਮੇਲ ਪਰ ਕਿਰਤ ਪਸਾਰਾ, ਪਾਰ ਬ੍ਰਹਮ ਪੂਰਨ ਬ੍ਰਹਮ ਘਟ ਚੰਦਰ ਅਕਾਰਾ, ਆਪੇ ਆਪ ਵਰਤਦਾ ਗੁਰਮੁਖ ਨਿਰਧਾਰਾ, ਆਪੇ ਆਪ ਵਰਤਦਾ ਗੁਰਮੁਖ ਨਿਰਧਾਰਾ। ਗੁਰੂ ਸਵਾਰੇ ਸਤਸੰਗੀ ਜਨੋ, ਭਾਈ ਗੁਰਦਾਸ ਜੀ ਦੇ ਉਚਾਰਨ ਕੀਤੇ ਹੋਏ ਇਹਨਾਂ ਬਚਨਾਂ ਤੋਂ ਇਹ ਗੱਲ ਸਪਸ਼ਟ ਉਗੜ ਕੇ ਸਾਹਮਣੇ ਆਉਂਦੀ ਹੈ ਕਿ ਐਸੇ ਪਾਵਨ ਬਚਨ ਸਤਿਗੁਰੂ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਦੀ ਪਾਵਨ ਬਾਣੀ ਦੇ ਅਖੀਰ ਵਿੱਚ ਵੀ ਉਚਾਰਨ ਕੀਤੇ। ਜਿਵੇਂ ਭਾਈ ਗੁਰਦਾਸ ਜੀ ਬਚਨ ਵਰਤ ਰਹੇ ਨੇ, ਪਾਵਨ ਗੁਰੂ ਗੁਰ ਸ਼ਬਦ ਹੈ, ਰਾਗ ਨਾਦ ਵਿਚਾਰਾ, ਮਾਤ ਪਿਤਾ ਜਲ ਧਰਤ ਹੈ, ਉਤ ਪੁੱਤ ਸੰਸਾਰਾ। ਬਚਨ ਆਏ ਪਾਵਨ ਗੁਰੂ, ਗੁਰ ਸ਼ਬਦ ਹੈ, ਪਾਉਣ ਦਾ ਅਰਥ ਹੁੰਦਾ ਹਵਾ, ਹਵਾ ਗੁਰੂ ਹੈ, ਸ਼ਬਦ ਹੈ, ਇਸ ਤੋਂ ਰਾਗ ਤੇ ਨਾਦ ਦਾ ਵਿਚਾਰ ਹੁੰਦਾ ਹੈ। ਔਰ ਬਚਨ ਕਹਿੰਦੇ ਮਾਤ ਪਿਤਾ ਜਲ ਧਰਤ ਹੈ, ਧਰਤੀ ਮਾਤਾ ਹੈ, ਜਲ ਪਿਤਾ ਹੈ, ਇਹਨਾਂ ਤੱਤਾਂ ਤੋਂ ਫਿਰ ਸੰਸਾਰ ਦੀ ਉਤਪਤੀ ਹੁੰਦੀ ਹੈ। ਦਾਈ ਦਾਇਆ ਰਾਤ ਦੇਹੂ, ਰਾਤ ਸਾਨੂੰ ਆਰਾਮ ਦਿਵਾਉਣ ਵਾਲੀ ਸਵਾਲਣ ਵਾਲੀ ਦਾਈ ਹੈ ਤੇ ਦਿਨ ਖਡਾਉਣ ਵਾਲਾ ਦਾਇਆ ਹੈ। ਜਿਵੇਂ ਦਾਈ ਖਡਾਉਣ ਵਾਲੀ ਤੇ ਉਹ ਇਸਤਰੀ ਲਿੰਗ ਤੇ ਪੁਲਿੰਗ ਨੇ, ਦਾਈ ਦਾਇਆ। ਰਾਤ ਤੇ ਦਿਨ, ਦਾਈ ਤੇ ਦਾਇਆ, ਇਹਨਾਂ ਦੇ ਵਰਤਾਰੇ ਦੇ ਵਿੱਚ ਹੀ ਸਾਰੇ ਦਾ ਸਾਰਾ ਜਗਤ ਵਰਤ ਰਿਹਾ ਹੈ। ਜਦੋਂ ਭਾਈ ਗੁਰਦਾਸ ਜੀ ਦੇ ਇਹਨਾਂ ਬਚਨਾਂ ਦੇ ਨਾਲ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਪਾਂ ਸਲੋਕ ਪੜ੍ਹਨੇ ਕਿ ਪਵਨ ਗੁਰੂ ਹੈ ਅਤੇ ਪਾਣੀ ਪਿਤਾ ਹੈ, ਧਰਤੀ ਸਾਡੀ ਵੱਡੀ ਮਾਂ ਹੈ, ਅਤੇ ਨਾਲ ਦੀ ਨਾਲ ਰਾਤ ਤੇ ਦਿਨ, ਦਾਈ ਤੇ ਦਾਇਆ ਸਾਨੂੰ ਖਡਾਉਣ ਵਾਲੇ, ਸਵਾਲਣ ਵਾਲੇ, ਆਰਾਮ ਦਿਵਾਉਣ ਵਾਲੇ ਹਨ। ਤਾਂ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਬਚਨ ਜਪਜੀ ਸਾਹਿਬ ਦੇ ਅਖੀਰ ਵਾਲਾ ਸਲੋਕ ਸਾਧ ਸੰਗਤ ਪ੍ਰਤੱਖ ਰੂਪ ਵਿੱਚ ਸਾਡੇ ਸਾਹਮਣੇ ਆਉਂਦਾ ਹੈ। ਮੇਰੇ ਦਾਤੇ ਨੇ ਬਚਨ ਉਚਾਰਨ ਕੀਤੇ, ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਦਿਵਸ ਰਾਤ ਦੋਏ ਦਾਈ ਦਾਇਆ, ਖੇਲੈ ਸਗਲ ਜਗਤ, ਚੰਗੇ ਆਈਆਂ ਬੁਰੇ ਆਈਆਂ, ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ, ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਆਪ ਸੰਗਤਾਂ ਦੀ ਗਿਆਤ ਵਾਸਤੇ ਦਾਸ ਬੇਨਤੀ ਕਰਦੇ, ਇਹ ਵੀ ਜਿਹੜਾ ਸਲੋਕ ਹੈ ਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੋ ਵਾਰੀ ਆਉਂਦਾ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਪਜੀ ਸਾਹਿਬ ਦੇ ਅਖੀਰ ਵਿੱਚ ਵੀ ਇਹ ਉਚਾਰਨ ਕੀਤਾ, ਪਵਨ ਗੁਰੂ ਪਾਣੀ ਪਿਤਾ। ਫਿਰ ਰਾਗ ਮਾਝ ਦੀ ਵਾਰ ਵਿੱਚ ਮਹੱਲਾ ਦੂਜਾ ਦੇ ਸਿਰਲੇਖ ਹੇਠ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੀ ਉਚਾਰਨ ਕੀਤਾ। ਪਰ ਖਿਆਲ ਕਰਿਆ ਜੇ ਉਚਾਰਨ ਕਰਨ ਵੇਲੇ ਤੇ ਪੜ੍ਹਨ ਵੇਲੇ ਜਿਹੜੇ ਪਾਠ ਕਰਨ ਵਾਲੇ ਗੁਰਮੁਖ ਪਿਆਰੇ ਨੇ ਉਹਨਾਂ ਵਾਸਤੇ ਜ਼ਰੂਰ ਬੇਨਤੀ ਕਰਦੇ ਹਾਂ, ਇਹਨਾਂ ਵਿੱਚ ਚਾਰ ਅੰਤਰ ਨੇ। ਅਰਥ ਦੋਵਾਂ ਸਲੋਕਾਂ ਦਾ ਇੱਕੋ ਹੈ, ਜੋ ਭਾਈ ਗੁਰਦਾਸ ਜੀ ਨੇ ਬਚਨ ਵਰਤੇ ਉਹਦੇ ਵੀ ਅਰਥ ਉਹ ਹੀ ਨੇ, ਪਰੰਤੂ ਉਚਾਰਨ ਕਰਨ ਦੇ ਵਿੱਚ ਜਪਜੀ ਸਾਹਿਬ ਵਾਲਾ ਸਲੋਕ ਅਤੇ ਮਾਝ ਰਾਗ ਦੀ ਵਾਰ ਵਿੱਚ ਜੋ ਸਲੋਕ ਆਇਆ ਉਹਦੇ ਵਿੱਚ ਚਾਰ ਫਰਕ ਨੇ, ਇਹ ਵੀ ਦਾਸ ਜ਼ਿਕਰ ਕਰਦੇ। ਜਪਜੀ ਸਾਹਿਬ ਵਿੱਚ ਬਚਨ ਆਇਆ ਪਵਨ ਗੁਰੂ ਪਾਣੀ ਪਿਤਾ माता धरत महत। जदों माझ राग विच पढ़ोगे उस वेले पवन शब्द नहीं होएगा। जपजी साहब चाहेगा पवन पप्पा वव्वा ते नण पवन, परंतु जदों माझ राग विच पढ़ांगे उदों आएगा पौन, वबे दी जगह ते ऊड़ा होएगा। पौन गुरु पानी पिता, पवन दा अर्थ भी हवा, पौन दा अर्थ भी हवा। माता धरत महत जपजी साहब विच दूसरा बचन जिहड़ा दास ने बेनती की कि चार अंतर ने उहदे च। दूसरी पंक्ति विच बचन आया दिवस रात दोए दाई दाया। दिवस दद्दे नूं सियारी वव्वे दे नाल दिवस, परंतु जदों माझ राग विच आपां पढ़ांगे उत्थे वव्वे दी जगह ते नन्ना होएगा। दिन सरात दोए दाई दाया, खेल है सगल जगत, चंगे आईया बुरे आईया, वाचै धर्म हदूर। जपजी साहब दे अखीर च जिहड़ा सलोक है उत्थे बचन आएगा वाचै, चिच्चे दे उत्ते दो लावां ला के पढ़ना वाचै, जिस नूं आपां दुलाइयां आखदे। परंतु जदों माझ राग विच आपां पढ़ांगे वार च उत्थे वाचे एक लावां है, वाचे धर्म हदूर। करमी आपो अपनी के नेड़ै के दूर, जिन्नी नाम ते आया गए मसक्कत कहाल, नानक ते मुख उजले। जपजी साहब दी पावन बाणी दे अखीर च आपां पढ़ांगे नानक ते मुख उजले केती छुट्टी नाल, पर जदों माझ राग दी वार विच पढ़ांगे उत्थे बचन आएगा नानक ते मुख उजले होर केती छुट्टी नाल। तो साध संगत, सतगुरु पातशाह ने जो बचन वरते ओ भाई गुरदास जी उहदी व्याख्या करदे आ। बचन वरतरे पवन गुरु गुर शब्द है राग नाद विचारा। हुण ख्याल नाल सुनियो बेनती, बड़े गंभीरता वाली बात है। सतगुरु पातशाह ने जिहड़े बचन उचारे पवन गुरु, पवन दा अर्थ हवा, हवा गुरु है, पवन गुरु भाव जिवें हवा तों बिना, पवन तों बिना मनुख जिउंदा नहीं रह सकता, पवन तों बिना हवा तों बिना इहदी मौत आ। इसे तरह साध संगत तेरी जिहड़ी सुरत है सजना, तेरा जिहड़ा आत्मिक जीवन आ उह भी गुरु तों बिना मुरदा है। इस लई पवन नूं गुरु नाल तशबीह दित्ती है, पौन दी हवा दी गुरु नाल तुलना कीती है। पवन गुरु दूसरा बचन एक विद्वान ने बड़े सोहने बचन लिखे, कहने लगे पवन गुरु, जिवें भाई गुरदास जी अज दे बचना च कहिंदे पवन गुरु गुर शब्द है। जितनी देर सतगुरु पातशाह सानू उपदेश देंदे आ, उह जिहड़ा सतगुरु दा उपदेश आ उह शब्द दे राहीं हवा दे राहीं साडे पास आउंदा है। जदों गुरु नानक देव महाराज सच्चे पातशाह कहण भाई मरदानिया रबाब छेड़, सामने गुरु की संगत नूं उपदेश देईए, आईयां संगतां नूं मनुख मात्र नूं जगियासुआं नूं परमेश्वर दे चरणां नाल जोड़ीए। भाई मरदाना जी वजाण रबाब, धन गुरु नानक देव महाराज सचे पातशाह, गाउण परमेश्वर दा शब्द, करन कीर्तन, ते उह जिहड़ा कीर्तन उह जिहड़ा शब्द है उह जो गुरु पातशाह दी रसना तों निकल रिहा ते भाई मरदाना जी दी रबाब वज रही है उह हवा द्वारा साडे पास पहुंच रिहा। इस लई जिहड़ी हवा है पौन है उहनूं गुरु नाल तशबीह दित्ती है, पावन गुरु पाणी पिता। ते इसे तरह जिहड़ा पाणी है उह साडा पिता है, पिता पाणी जगत का फिर पाणी सब खाए, गुरु ग्रंथ साहिब दी पावन बाणी च दाता जी कहिंदे पाणी पिता। इसे पाणी तों ही संसार जगत दी जीव दी हर प्राणी मात्र दी उत्पत्ति है, पाणी तों बिना उत्पत्ति नहीं है। जो मनुख काम तों ही पैदा हुंदा है वह पाणी रूप है, इसलिए पाणी नूं पिता दे नाल तशबीह दित्ती है। माता धरत महत, माता मां आ जिहड़ी, धरत दा अर्थ है धरती, महत दा अर्थ हुंदा है जिथे मां शब्द वरत्या माता धरत महत। कहण लगे महत वड्डी, जिहड़ी धरती है वह वड्डी मां है साडी, महान मां है, महाता मतलब महान वड्डी। माता धरत महत, धरती नूं माता नाल क्यों तशबीह दित्ती? अज संसार जगत विच आपां विचरदिआं होइआं इह बचन कहिंदे आ कि धरती मां, जन्म देण वाली मां, आपां बोली नूं वी इह गल आखदे मां बोली। तो साध संगत इस तरह इह तशबीह तुलना हुंदी है। सतगुरु पातशाह ने कहा जिवें मां बच्चे नूं अपनी गोदी विच उठा के रखदी है, जिवें जन्म देण वाली जिहड़ी मां है ਜਿਵੇਂ ਬੱਚੇ ਨੂੰ ਗੋਦੀ ਚੁੱਕਦੀ ਆ, ਜਿਵੇਂ ਮਾਂ ਬੱਚੇ ਨੂੰ ਖਾਣ ਵਾਸਤੇ, ਪੀਣ ਵਾਸਤੇ, ਪਹਿਨਣ ਵਾਸਤੇ ਦਿੰਦੀ ਆ, ਉਹਦਾ ਖਿਆਲ ਰੱਖਦੀ ਹਰ ਤਰ੍ਹਾਂ ਨਾਲ। ਜਿਹੜੀ ਧਰਤੀ ਹੈ ਉਹਨੇ ਵੀ ਤੇ ਸਾਨੂੰ ਸਾਰਿਆਂ ਨੂੰ ਉਠਾਇਆ ਹੀ ਹੋਇਆ, ਚੁੱਕਿਆ ਹੋਇਆ ਨਾ ਆਪਣੀ ਗੋਦ ਚ। ਤੇ ਦੂਸਰੀ ਬਾਤ, ਜੋ ਕੁਛ ਸਾਡਾ ਖਾਣਾ ਪੀਣਾ ਤੇ ਪਹਿਨਣਾ ਹੈ, ਜਿਸ ਤੇ ਸਾਡੀ ਜ਼ਿੰਦਗੀ ਨਿਰਭਰ ਕਰਦੀ ਹੈ, ਉਹ ਸਾਰੇ ਦਾ ਸਾਰਾ ਕੁਛ ਧਰਤੀ ਵਿੱਚੋਂ ਪੈਦਾ ਹੁੰਦਾ। ਜਿਵੇਂ ਮਾਂ ਬੱਚੇ ਦਾ ਪਾਲਣ ਪੋਸ਼ਣ ਕਰਦੀ ਹੈ, ਖਿਆਲ ਵੀ ਰੱਖਦੀ ਹੈ, ਗੋਦੀ ਵੀ ਚੁੱਕਦੀ ਹੈ, ਇਸੇ ਤਰ੍ਹਾਂ ਜਿਹੜੀ ਧਰਤੀ ਹੈ ਉਹਨੇ ਸਾਨੂੰ ਗੋਦੀ ਵੀ ਚੁੱਕਿਆ ਹੋਇਆ, ਆਪਾਂ ਉਹਦੇ ਉੱਤੇ ਵਿਚਰ ਰਹੇ ਹਾਂ, ਸੰਸਾਰ ਜਗਤ ਦੇ ਵਿੱਚ ਜ਼ਿੰਦਗੀ ਬਸਰ ਕਰ ਰਹੇ ਹਾਂ। ਫਿਰ ਜੋ ਕੁਛ ਵੀ ਸਾਡੇ ਖਾਣ ਪੀਣ, ਪਹਿਨਣ ਆਦਿਕ ਦੀਆਂ ਚੀਜ਼ਾਂ ਨੇ, ਉਹ ਸਾਰੇ ਦਾ ਸਾਰਾ ਕੁਛ ਧਰਤੀ ਵਿੱਚੋਂ ਪੈਦਾ ਹੁੰਦਾ ਹੈ। ਦਿਵਸ ਰਾਤ ਦੁਏ ਦਾਈ ਦਾਇਆ, ਜਿਵੇਂ ਦਾਈ ਤੇ ਦਾਇਆ ਸਾਨੂੰ ਖਿਡਾਉਂਦੇ, ਬੱਚੇ ਨੂੰ ਸਵਾਉਂਦੇ, ਇਹ ਦਿਨ ਤੇ ਰਾਤ। ਦਿਵਸ ਦਾ ਅਰਥ ਦਿਨ, ਰਾਤ ਦਾ ਅਰਥ ਆਪਾਂ ਨੂੰ ਪਤਾ। ਦਿਵਸ ਰਾਤ ਦੋਏ, ਇਹ ਦੋਵੇਂ ਦਾਈ ਦਾਇਆ, ਦਾਈ ਦਾਇਆ ਦਾ ਮਤਲਬ ਇਸਤਰੀ ਲਿੰਗ ਤੇ ਪੁਲਿੰਗ ਨੇ। ਇਹ ਦਾਈ ਤੇ ਦਾਇਆ, ਜਿਵੇਂ ਦਿਨ ਵੇਲੇ ਬੰਦਾ ਕਿਰਤ ਕਰਦਾ, ਸੰਸਾਰ ਜਗਤ ਵਿੱਚ ਭੱਜਿਆ ਦੌੜਿਆ ਫਿਰਦਾ ਹੈ, ਸੰਸਾਰ ਦੇ ਆਰ ਪਾਰ ਧੰਦੇ ਤੇ ਵਿਹਾਰ ਕਰਦਾ ਹੈ, ਤੇ ਜਿਹੜੀ ਰਾਤ ਹੈ ਉਸ ਸਮੇਂ ਸੌਂਦਾ ਹੈ, ਆਰਾਮ ਕਰਦਾ ਹੈ। ਇਹ ਵੱਖਰੀ ਬਾਤ ਹੈ ਕਿ ਅੱਜ ਮਨੁੱਖ ਦਿਨੇ ਵੀ ਤੇ ਰਾਤ ਵੀ ਭਾਵੇਂ ਦੌੜ ਭੱਜ ਦੇ ਵਿੱਚ ਹੀ ਸੰਸਾਰ ਜਗਤ ਵਿੱਚ ਵਿਚਰ ਰਿਹਾ ਹੈ, ਪਰੰਤੂ ਬਾਣੀ ਚ ਦਾਸ ਨੇ ਬਚਨ ਪੜਿਆ, ਰਾਤ ਜੇ ਸੋਵੈ ਦਿਨ ਕਰੇ ਕਾਮ। ਜਿਵੇਂ ਦਿਨ ਵਿੱਚ ਕੰਮ ਕਾਰ ਕਰਦਾ ਹੈ, ਰਾਤ ਨੂੰ ਸੌਂਦਾ, ਇਸੇ ਤਰ੍ਹਾਂ ਜਿਹੜੀ ਰਾਤ ਹੈ ਉਹ ਸਾਨੂੰ ਦਾਈ ਦੀ ਤਰ੍ਹਾਂ ਆਰਾਮ ਦਿੰਦੀ ਹੈ, ਤੇ ਦਿਨ ਸਾਡਾ ਖਡਾਵਾ ਹੈ। ਦਿਨ ਦਿਵਸ ਰਾਤ ਦੋਏ ਦਾਈ ਦਾਇਆ, ਖੇਲੇ ਸਗਲ ਜਗਤ, ਸਾਰੇ ਦਾ ਸਾਰਾ ਜਗਤ ਇਹਦੇ ਵਿੱਚ ਖੇਡ ਰਿਹਾ ਹੈ, ਸਾਰੀ ਦੁਨੀਆਂ ਖੇਡ ਰਹੀ ਹੈ ਦਿਨ ਰਾਤ ਚ। ਚੰਗੇ ਆਈਆਂ ਬੁਰੇ ਆਈਆਂ, ਤੇਰੇ ਕੀਤੇ ਹੋਏ ਚੰਗੇ ਕੰਮ ਤੇ ਮਾੜੇ ਕੰਮ, ਬੁਰੇ ਕਰਮ। ਵਾਚਿਆ ਧਰਮ ਹਦੂਰ, ਇਹ ਪਰਮਾਤਮਾ ਦੀ ਹਜ਼ੂਰੀ ਵਿੱਚ ਜਿਹੜਾ ਧਰਮਰਾਜ ਹੈ, ਉਹ ਤੇਰੇ ਚੰਗਿਆਈਆਂ ਤੇ ਬੁਰਿਆਈਆਂ ਨੂੰ ਜੋ ਕੁਝ ਤੂੰ ਸੰਸਾਰ ਤੋਂ ਖੱਟ ਕੇ ਲੈ ਕੇ ਜਾਂਦਾ, ਚੰਗੇ ਕਰਮ ਕਰਦਾ ਰਿਹਾ ਕਿ ਮੰਦੇ ਕੰਮ ਕਰਦਾ ਰਿਹਾ, ਪਰਮਾਤਮਾ ਦੀ ਹਜ਼ੂਰੀ ਵਿੱਚ ਧਰਮਰਾਜ ਵਾਚਦਾ ਹੈ, ਪੜਤਾਲਦਾ ਹੈ, ਲੇਖਾ ਕਰਦਾ ਹੈ। ਕਰਮੀ ਆਪੋ ਆਪਣੀ, ਕਿ ਨੇੜੇ ਕਿ ਦੂਰ, ਆਪੋ ਆਪਣੇ ਕੀਤੇ ਕਰਮ ਨੇ। ਕੋਈ ਚੰਗੇ ਕਰਮਾਂ ਕਰਕੇ ਪਰਮਾਤਮਾ ਦੇ ਨੇੜੇ ਹੋ ਜਾਂਦਾ, ਕੋਈ ਮਾੜੇ ਕਰਮਾਂ ਕਰਕੇ ਪਰਮਾਤਮਾ ਤੋਂ ਦੂਰ ਹੋ ਜਾਂਦਾ। ਜਿੰਨੀ ਨਾਮ ਤੇ ਆਇਆ, ਪਰ ਇਹ ਚੇਤੇ ਰੱਖਣਾ, ਜਿੰਨਾ ਨੇ ਪਰਮੇਸ਼ਰ ਦਾ ਨਾਮ ਤੇ ਆਇਆ ਜਪਿਆ ਹੈ, ਗਏ ਮਸ਼ਕਤ ਕਾਲ, ਉਹ ਆਪਣੀ ਜ਼ਿੰਦਗੀ ਦੀ ਮਸ਼ਕਤ, ਜ਼ਿੰਦਗੀ ਦੀ ਘਾਲਣਾ ਮਿਹਨਤ ਸਫਲ ਕਰਕੇ ਸੰਸਾਰ ਤੋਂ ਗਏ। ਉਹਨਾਂ ਦੀ ਘਾਲਣਾ ਸਫਲ ਹੈ ਜਿਹੜੇ ਜਪਦੇ ਹਨ ਸਤਨਾਮ ਸ੍ਰੀ ਵਾਹਿਗੁਰੂ। ਉਹ ਇਕੱਲੇ ਆਪ ਹੀ ਨਹੀਂ ਕਰਦੇ, ਨਾਨਕ ਤੇ ਮੁੱਖ ਉਜਲੇ, ਇਹ ਨਾਨਕ ਉਹਨਾਂ ਦੇ ਪ੍ਰਭੂ ਦੀ ਦਰਗਾਹ ਵਿੱਚ ਵੀ ਮੁੱਖ ਉਜਲੇ ਹੁੰਦੇ ਨੇ। ਸੰਸਾਰ ਵਿੱਚ ਵੀ ਉਹਨਾਂ ਨੂੰ ਵਡਿਆਈ ਮਿਲਦੀ ਹੈ, ਪਰਮਾਤਮਾ ਦੀ ਦਰਗਾਹ ਵਿੱਚ ਵੀ ਉਹਨਾਂ ਦਾ ਮੁੱਖ ਉਜਲਾ, ਭਾਵ ਉਹ ਸਤਿਕਾਰੇ ਜਾਂਦੇ ਨੇ ਪ੍ਰਭੂ ਦੀ ਹਜ਼ੂਰੀ ਵਿੱਚ ਵੀ। ਕੇਤੀ ਛੁੱਟੀ ਨਾਲ ਇਕੱਲੇ ਆਪ ਹੀ ਨਹੀਂ ਕਰਦੇ, ਉਹਨਾਂ ਦੇ ਨਾਲ ਪਤਾ ਨਹੀਂ ਹੋਰ ਕਿੰਨਿਆਂ ਦਾ ਛੁਟਕਾਰਾ ਹੋ ਜਾਂਦਾ ਹੈ, ਜਿੰਨਿਆਂ ਨੇ ਵੀ ਉਹਨਾਂ ਦੀ ਸੰਗਤ ਕੀਤੀ, ਉਹਨਾਂ ਦੀ ਸੰਗਤ ਵਿੱਚ ਬਹਿ ਕੇ ਪਰਮੇਸ਼ਰ ਦੀ ਬੰਦਗੀ, ਰੱਬ ਦੀ ਇਬਾਦਤ ਵਿੱਚ ਜੁੜਨਾ ਕੀਤਾ, ਉਹ ਵੀ ਸੰਸਾਰ ਭਾਵ ਸਾਗਰ ਤੋਂ ਪਾਰ ਹੋ ਜਾਂਦੇ ਨੇ। ਤੋ ਸਾਧ ਸੰਗਤ, ਸ੍ਰੀ ਮਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਕੀ ਬਚਨ ਵਰਤ ਰਹੇ ਨੇ, ਪਾਵਨ ਗੁਰੂ ਗੁਰ ਸ਼ਬਦ ਹੈ, ਰਾਗ ਨਾਦ ਵਿਚਾਰਾ, ਪਾਉਣ ਗੁਰੂ ਹੈ, ਗੁਰੂ ਸ਼ਬਦ ਹੈ, ਇਸ ਤੋਂ ਰਾਗ ਤੇ ਨਾਦ ਦੇ ਵਿਚਾਰ ਹੁੰਦੇ ਨੇ। ਜਿਵੇਂ ਦਾਸ ਨੇ ਪਹਿਲਾਂ ਬੇਨਤੀ ਕੀਤੀ ਹੈ, ਕੋਈ ਰਾਗ ਗਾਉਣਾ, ਕੋਈ ਨਾਦ ਵਜਾਉਣਾ, ਉਹ ਫਿਰ ਕਾਹਦੇ ਤੋਂ ਹੋਏਗਾ, ਹਵਾ ਤੋਂ। ਇੱਕ ਦੂਸਰੇ ਨਾਲ ਸਾਧ ਸੰਗਤ ਆਪਾਂ ਬਚਨ ਵੀ ਕਰ ਰਹੇ ਹਾਂ ਨਾ, ਗੱਲ ਵੀ ਕਰ ਰਹੇ ਹਾਂ ਹਵਾ ਦੁਆਰਾ। ਇਸ ਲਈ ਵਿਚਾਰ ਜਿਹੜੀ ਹੈ, ਸ਼ਬਦ ਜਿਹੜਾ ਹੈ, ਇੱਕ ਤੋਂ ਦੂਸਰੇ ਤੱਕ ਜਿਹੜਾ ਪਹੁੰਚਣਾ ਹੈ, ਅੱਜ ਸਿੱਖ ਦਾ ਗੁਰੂ ਸ਼ਬਦ ਗੁਰੂ ਹੈ, ਪਰ ਸ਼ਬਦ ਪਵਨ ਰੂਪ ਹੈ, ਹਵਾ ਰੂਪ ਹੈ, ਹਵਾ ਦੁਆਰਾ ਇੱਕ ਤੋਂ ਦੂਜੇ ਤੱਕ ਪਹੁੰਚਣਾ। ਜਿਵੇਂ ਅੱਜ ਦੀ ਟੈਕਨੋਲੋਜੀ ਦੇ ਮੁਤਾਬਕ ਆਪਾਂ ਤੱਕਦੇ ਹਾਂ, ਆਪਾਂ ਟੈਲੀਫੋਨ ਤੇ ਗੱਲ ਕਰਦੇ ਹਾਂ, ਵਾਇਰਲੈਸ ਦੇ ਉੱਤੇ ਗੱਲ ਕਰਦੇ ਹਾਂ, ਕੋਈ ਅੱਜ ਸੈੱਲ ਫੋਨ ਨੇ, ਮੋਬਾਈਲ ਫੋਨ ਨੇ, ਕੋਈ ਵੀ ਆ, ਇੱਕ ਤੋਂ ਦੂਸਰੇ ਤੱਕ ਜਿਹੜੀ ਆਵਾਜ਼ ਜਾ ਰਹੀ ਹੈ, ਕਾਹਦੇ ਦੁਆਰਾ ਜਾ ਰਹੀ ਹੈ? ਪਵਨ ਦੁਆਰਾ, ਹਵਾ ਦੁਆਰਾ। ਇਸ ਲਈ ਹਵਾ ਨੂੰ, ਪਵਨ ਨੂੰ ਗੁਰੂ ਨਾਲ ਤਸ਼ਬੀਹ ਦਿੱਤੀ ਹੈ। ਗੁਰੂ ਵੀ ਜਦੋਂ ਸਤਿਗੁਰੂ ਪਾਤਸ਼ਾਹ ਸਾਨੂੰ ਉਪਦੇਸ਼ ਕਰਦੇ ਆ, ਉਹ ਸਾਨੂੰ ਸ਼ਬਦ ਦੁਆਰਾ। ਇਸੇ ਕਰਕੇ ਸੰਸਾਰ ਜਗਤ ਵਿੱਚ ਤੁਸੀਂ ਕਈ ਵਾਰੀ ਦੇਖੋਗੇ ਕਿ ਸਾਧ ਸੰਗਤ ਅੱਜ ਕਈ ਵਾਰੀ ਜਦੋਂ ਅਸੀਂ ਸ਼ਬਦ ਗੁਰੂ ਦੀ ਗੱਲ ਕਰਦੇ ਹਾਂ ਤੇ ਦੇਹਧਾਰੀ ਗੁਰੂ ਜਿਹੜੇ ਨੇ ਨਾ ਅੱਜ ਉਹ ਸਾਨੂੰ ਕਈ ਵਾਰੀ ਕਹਿੰਦੇ ਕਿ ਦੇਹ ਤੋਂ ਬਿਨਾਂ ਪਾਰ ਉਤਾਰਾ ਨਹੀਂ ਹੋ ਸਕਦਾ। ਦਾਸ ਕਦੇ ਕਦੇ ਬੇਨਤੀ ਕਰਿਆ ਕਰਦਾ ਜੋ ਸਤਿਗੁਰੂ ਦੀ ਰਸਨਾ ਤੋਂ ਬਚਨ ਨਿਕਲਿਆ ਉਹ ਤੁਹਾਡੇ ਵਾਸਤੇ ਸਿੱਖਿਆ ਹੈ। ਸ਼ਬਦ ਗੁਰੂ ਸੁਰਤ ਧੁਨ ਚੇਲਾ, ਮਾਫ ਕਰਿਓ, ਦੁਨੀਆਂ ਵਿੱਚ ਅੱਜ ਤੱਕ ਕਦੇ ਗੁੰਗਾ ਗੁਰੂ ਵੇਖਿਆ? ਜਿਹੜਾ ਗੁੰਗਾ ਹੋਵੇ, ਬੋਲ ਨਾ ਸਕਦਾ ਹੋਵੇ, ਉਹਦੇ ਕੋਲ ਲਫ਼ਜ਼ ਹੀ ਕੋਈ ਨਹੀਂ, ਉਹਦੇ ਕੋਲ ਅਲਫਾਜ਼ ਹੀ ਨਹੀਂ, ਵਰਡ ਹੀ ਨਹੀਂ ਕੋਈ ਉਹਦੇ ਕੋਲ, ਕਾਰਨ ਕਿਸੇ ਨੂੰ ਉਪਦੇਸ਼ ਨਹੀਂ ਕਰ ਸਕਦਾ। ਤੇ ਜੇ ਦੇਹ ਹੀ ਸਾਰਾ ਕੁਛ ਹੋਏ, ਤੁਹਾਡੀ ਬੋਡੀ ਕਾਇਆ ਹੀ ਸਾਰਾ ਕੁਛ ਹੈ, ਤੇ ਫਿਰ ਉਹਨੂੰ ਵੀ ਪੂਜਿਆ ਜਾ ਸਕਦਾ? ਫਿਰ ਇਸ ਲਈ ਸਿੱਖ ਦਾ ਗੁਰੂ ਸ਼ਬਦ ਗੁਰੂ, ਸ਼ਬਦ ਗੁਰੂ ਸੁਰਤ ਤੁਮ ਚੇਲਾ, ਸ਼ਬਦੇ ਹੀ ਨਾਉ ਉਪਜੈ, ਸ਼ਬਦੇ ਮੇਲ ਮਿਲਾਇਆ, ਬਿਨ ਸ਼ਬਦ ਹੈ ਸਭ ਜਗ ਬੌਰਾਨਾ, ਬਿਰਥਾ ਜਨਮ ਗਵਾਇਆ, ਅੰਮ੍ਰਿਤ ਏਕੋ ਸ਼ਬਦ ਹੈ, ਨਾਨਕ ਗੁਰਮੁਖ ਪਾਇਆ। ਇਸ ਲਈ ਇਹ ਜਿਹੜਾ ਸ਼ਬਦ ਹੈ ਇਹ ਪਾਵਣ ਰੂਪ ਹੈ। ਤਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਬਚਨ ਵਰਤ ਰਹੇ ਨੇ, ਪਾਵਣ ਗੁਰੂ ਗੁਰ ਸ਼ਬਦ ਹੈ, ਪਾਵਣ ਗੁਰੂ ਹੈ ਉਹ ਸ਼ਬਦ ਰੂਪ ਹੈ। ਰਾਗ ਨਾਦ ਵਿਚਾਰਾ, ਮਾਤ ਪਿਤਾ ਜਲ ਧਰਤ ਹੈ, ਪੁੱਤ ਪੁੱਤ ਸੰਸਾਰਾ, ਧਰਤੀ ਮਾਤਾ ਹੈ, ਜਲ ਪਿਤਾ ਹੈ, ਇਹਨਾਂ ਤੱਤਾਂ ਤੋਂ ਸਾਰੇ ਸੰਸਾਰ ਦੀ ਉਤਪਤੀ ਹੁੰਦੀ ਹੈ। ਦਾਈ ਦਾਇਆ ਰਾਤ ਦੇਹੂ ਵਰਤੇ ਸੰਸਾਰਾ, ਰਾਤ ਸਵਾਲਣ ਵਾਲੀ, ਆਰਾਮ ਦਵਾਉਣ ਵਾਲੀ ਦਾਈ ਹੈ, ਤੇ ਦਿਨ ਖਡਾਉਣ ਵਾਲਾ ਤੇ ਆਰ ਪਾਰ ਕਰਾਉਣ ਵਾਲਾ ਦਾਇਆ ਹੈ। ਇਹੋ ਹੀ ਵਰਤਾਰਾ ਸਾਰੇ ਦੇ ਸਾਰੇ ਜਗਤ ਸੰਸਾਰ ਵਿੱਚ ਵਰਤ ਰਿਹਾ ਹੈ। ਸ਼ਿਵ ਸ਼ਕਤੀ ਦਾ ਖੇਲ ਮੇਲ ਪਾਰ ਕਿਰਤ ਪਸਾਰਾ, ਸ਼ਿਵ ਸ਼ਕਤੀ ਦਾ ਖੇਲ ਮੇਲ, ਦੋ ਬਚਨ ਆਏ ਸ਼ਿਵ ਤੇ ਸ਼ਕਤੀ। ਸ਼ਿਵ ਦਾ ਅਰਥ ਹੈ ਉਹ ਤਾਕਤ ਜੋ ਇਨਸਾਨ ਦੇ ਅੰਦਰ ਰੱਖੀ ਹੈ, ਜੋ ਸੋਚ ਸਕਦੀ ਹੈ, ਭਾਵ ਚੇਤਨਤਾ। ਤੇ ਸ਼ਕਤੀ ਦਾ ਅਰਥ ਹੈ ਉਹ ਤਾਕਤ ਜੋ ਕੇਵਲ ਬਲ ਬਖਸ਼ਦੀ ਹੈ, ਤਾਕਤ ਦਿੰਦੀ ਹੈ। ਜਿਵੇਂ ਦੁਨੀਆਂ ਦੇ ਵਿੱਚ ਬਿਜਲੀ ਹੈ, ਵੇਗ ਆ, ਕਹਿੰਦੇ ਨਾ ਆਹ ਜਿਹੜਾ ਇਨਸਾਨ ਇਹਦੇ 'ਚ ਇੰਨਾ ਬਲ ਆ, ਇਹਦੇ 'ਚ ਇੰਨੀ ਤਾਕਤ ਆ। ਹੁਣ ਉਹ ਜਿਹੜੀ ਤਾਕਤ ਆ ਦਿਸਦੀ ਤੇ ਨਹੀਂ ਨਾ, ਉਹ ਦੁਨੀਆਂ ਵਿੱਚ ਕੋਈ ਕੰਮ ਕਾਰ ਕਰ ਰਿਹਾ, ਪਰ ਆਹ ਤਾਕਤ ਉਹਦੇ ਸਰੀਰ ਤੋਂ ਹੀ ਪ੍ਰਗਟ ਹੁੰਦੀ ਹੈ ਨਾ, ਕਾਇਆ ਤੋਂ ਹੀ ਪ੍ਰਗਟ ਹੁੰਦੀ ਹੈ ਨਾ। ਇਸ ਲਈ ਪਰਮਾਤਮਾ ਨੇ ਚੇਤਨ ਸ਼ਕਤੀ ਤੇ ਇਹ ਜਿਹੜੀ ਜੜ ਸ਼ਕਤੀ ਹੈ ਇਹਦਾ ਮੇਲ ਕਰਕੇ ਪ੍ਰਕਿਰਤੀ ਦਾ ਰਚਨ ਰਚਿਆ ਹੈ। ਇਹ ਪਸਾਰਾ ਪਰਮਾਤਮਾ ਨੇ ਪਸਾਰਿਆ ਹੈ। ਪਾਰ ਬ੍ਰਹਮ ਪੂਰਨ ਬ੍ਰਹਮ ਘੱਟ ਚੰਦਰ ਅਕਾਰਾ, ਸਾਰੇ ਦੇ ਸਾਰੇ ਸੰਸਾਰ ਚੋਂ ਪਾਰ ਬ੍ਰਹਮ ਪਰਮੇਸ਼ਰ ਪੂਰਨ ਤੌਰ ਦੇ ਉੱਤੇ ਰਮਿਆ ਹੋਇਆ ਹੈ। ਇਸ ਤਰ੍ਹਾਂ ਰਮਿਆ ਹੋਇਆ ਹੈ ਘੱਟ ਚੰਦਰ ਅਕਾਰਾ, ਘੱਟ ਦਾ ਅਰਥ ਹੈ ਘੜਾ, ਭਾਵ ਭਾਂਡੇ ਬਰਤਨ। ਜਿਵੇਂ ਕੁਛ ਬਰਤਨਾਂ ਦੇ ਵਿੱਚ, ਘੜਿਆਂ ਦੇ ਵਿੱਚ ਆਪਾਂ ਪਾਣੀ ਭਰ ਦਈਏ, ਰਾਤ ਪਈ ਹੋਵੇ, ਆਕਾਸ਼ ਵਿੱਚ ਚੰਦਰਮਾ ਚੜਿਆ ਹੋਵੇ, ਤਾਂ ਸਾਧ ਸੰਗਤ ਸਾਰਿਆਂ ਘੜਿਆਂ ਦੇ ਵਿੱਚ ਸਾਨੂੰ ਉਹ ਚਾਨਣੀ ਰਾਤ 'ਚ ਉਹ ਚੰਦਰਮਾ ਨਜ਼ਰ ਆਏਗਾ। ਸਾਨੂੰ ਇੰਜ ਮਹਿਸੂਸ ਹੋਏਗਾ ਜਿਵੇਂ ਸ਼ਾਇਦ ਚੰਦਰਮੇ ਹੀ ਹਜ਼ਾਰਾਂ ਹੋ ਗਏ, ਪਰੰਤੂ ਚੰਦਰਮਾ ਤਾਂ ਇੱਕ ਹੀ ਹੈ ਨਾ ਜਿਹੜਾ ਆਕਾਸ਼ ਦੇ ਵਿੱਚ ਹੈ, ਪਰੰਤੂ ਉਸ ਚੰਦਰਮੇ ਦਾ ਅਕਸ਼, ਉਸ ਚੰਦ ਦਾ ਅਕਸ਼ ਸਾਨੂੰ ਸਾਰੇ ਘੜਿਆਂ ਸਾਰਿਆਂ ਬਰਤਨਾਂ ਵਿੱਚ ਨਜ਼ਰ ਆਉਂਦਾ ਜਿਹੜੇ ਪਾਣੀ ਦੇ ਭਰੇ ਹੋਏ ਨੇ। ਇਸੇ ਤਰ੍ਹਾਂ ਉਹ ਪਰਮਾਤਮਾ ਜਿਹੜਾ ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਪਰੰਤੂ ਇਹ ਸਰੀਰ ਰੂਪੀ ਘੜਿਆਂ ਦੇ ਵਿੱਚ ਸਾਰਿਆਂ ਦੇ ਵਿੱਚ ਨਜ਼ਰ ਆ ਰਿਹਾ ਹੈ। ਇਹ ਵੀ ਚੇਤੇ 'ਚ ਰੱਖਣਾ ਸਾਧ ਸੰਗਤ, ਜਿਹੜੇ ਸੰਸਾਰਕ ਘੜੇ ਬਰਤਨ ਆਦਿਕ ਨੇ ਉਹ ਟੁੱਟ ਵੀ ਜਾਣ, ਭੱਜ ਵੀ ਜਾਣ, ਉਹਨਾਂ ਤੋਂ ਪਾਣੀ ਡੁੱਲ ਵੀ ਜਾਵੇ, ਹੁਣ ਚੰਦਰਮਾ ਭਾਵੇਂ ਉਹਨਾਂ ਚੋਂ ਨਜ਼ਰ ਨਹੀਂ ਆ ਰਿਹਾ, ਪਰ ਜਿਹੜਾ ਆਕਾਸ਼ ਵਾਲਾ ਉਹ 'ਚ ਇੱਕ ਚੰਦਰਮਨ, ਉਹਦੇ 'ਤੇ ਕੋਈ ਅਸਰ ਨਹੀਂ ਹੈ ਘੜਿਆਂ ਦੇ ਟੁੱਟਣ ਦਾ। ਸਾਰਿਆਂ ਜੀਵਾਂ 'ਚ ਪਰਮਾਤਮਾ ਵੱਸਦਾ ਹੈ, ਪਰੰਤੂ ਸਾਰੇ ਨਾਸ਼ਮਾਨ ਤੇ ਬਿਨਸ ਜਾਣ ਵਾਲੇ ਨੇ, ਜਦੋਂ ਬਿਨਸਦੇ ਨੇ ਉਹ ਇੱਕ ਦਾ ਇੱਕ ਹੀ ਪਰਮਾਤਮਾ ਅਕਾਲ ਪੁਰਖ ਰਹਿ ਜਾਂਦਾ ਹੈ। ਘੱਟ ਚੰਦਰ ਅਕਾਰਾ, ਭਾਂਡਿਆਂ ਵਿੱਚ ਬਰਤਨਾਂ ਘੜਿਆਂ ਆਦਿਕਾਂ ਵਿੱਚ ਜਿਹਨੂੰ ਭਰਿਆ ਜਲ, ਤੇ ਉਹਦੇ ਵਿੱਚ ਚੰਦਰਮਾ ਦਾ ਬਿੰਬ, ਚੰਦਰਮਾ ਦਾ ਪਰਛਾਵਾਂ ਪੈਂਦਾ, ਉਹਦਾ ਰੂਪ ਨਜ਼ਰ ਆਉਂਦਾ ਹੈ। ਇਸੇ ਤਰ੍ਹਾਂ ਉਹ ਪਰਮਾਤਮਾ ਸਾਰੀ ਸ੍ਰਿਸ਼ਟੀ ਵਿੱਚ ਵਿਆਪਕ ਹੈ। ਆਪੇ ਆਪ ਵਰਤਦਾ ਗੁਰਮੁਖ ਨਿਰਧਾਰਾ, ਆਪ ਹੀ ਆਪ ਉਹ ਨਿਰੰਕਾਰ ਪਰਮੇਸ਼ਰ ਸਭ ਥਾਈਂ ਵਰਤ ਰਿਹਾ ਹੈ, ਪਰ ਗੁਰਮੁਖਾਂ ਵਿੱਚ ਆਧਾਰ ਰੂਪ ਹੋ ਕੇ ਵਰਤਦਾ ਹੈ। ਜਿਹੜੇ ਗੁਰਮੁਖ ਜਾਂਦੇ ਨਾ, ਉਹਨਾਂ ਵਿੱਚੋਂ ਸਾਖਸ਼ਾਤ ਗੁੱਜੜਾ ਲੱਦਮ ਲਾਲ ਮੱਥੇ ਹੀ ਪ੍ਰਗਟ ਥਿਆ। ਕਿਸੇ ਸਾਧੂ ਮਹਾਂਪੁਰਸ਼ ਨੂੰ ਆਪਾਂ ਮਿਲਦੇ ਹਾਂ, ਇਸੇ ਗੁਰਮੁਖ ਜਨ ਨੂੰ ਆਪਾਂ ਮਿਲਦੇ ਹਾਂ ਤੇ ਸਹਿਜ ਸੁਭਾਏ ਉਹਦੀ ਰਸਨਾ ਤੋਂ ਬਚਨ ਸੁਣੀਏ, ਨੇੜੇ ਹੋ ਕੇ ਉਹਦਾ ਜੀਵਨ ਵੇਖੀਏ, ਮਨ ਹਿਰਦੇ ਚ ਠੰਡ ਪਵੇ, ਆਪਾਂ ਸਹਿਜ ਸੁਭਾਏ ਕਹਿ ਦਿੰਦੇ ਇਹ ਸਾਧੂ ਇਹ ਮਹਾਂਪੁਰਸ਼ ਰੱਬ ਰੂਪ ਹੀ ਹੈ। ਭਾਵ ਵਸਦਾ ਤੇ ਪਰਮੇਸ਼ਰ ਸਾਰਿਆਂ ਚ ਹੈ, ਪਰ ਗੁਰਮੁਖ ਜਨਾਂ ਦੇ ਅੰਦਰ ਪ੍ਰਤੱਖ ਰੂਪ ਵਿੱਚ ਉਹ ਨਿਰੰਕਾਰ ਪਰਮੇਸ਼ਰ ਪ੍ਰਗਟ ਹੋ ਕੇ ਵਰਤਦਾ ਹੈ। ਅਗਲੀ ਪੌੜੀ ਵਿੱਚ ਜੋ ਦੂਸਰੀ ਵਾਰ ਦੀ 20ਵੀਂ ਤੇ ਅਖੀਰਲੀ ਪੌੜੀ ਹੈ ਦੂਸਰੀ ਵਾਰ ਦੀ, ਉਹਦੇ ਵਿੱਚ ਪਰਮਾਤਮਾ ਦੀ ਸਰਬ ਵਿਆਪਕਤਾ ਦਾ ਜ਼ਿਕਰ ਭਾਈ ਸਾਹਿਬ ਭਾਈ ਗੁਰਦਾਸ ਜੀ ਕਰਦੇ ਆ, ਫੁਰਮਾਨ ਕਰ ਰਹੇ ਨੇ, ਫੁੱਲਾਂ ਅੰਦਰ ਵਾਸ ਹੈ ਹੋਏ ਭਾਵਰ ਲੁਭਾਣਾ, ਅੰਬਾਂ ਅੰਦਰ ਰਸ ਧਰੇ ਓਇਲ ਰਸ ਮਾਣਾ, ਮੋਰ ਬਬੀਹਾ ਹੋਏ ਕੈ ਘਣ ਵਰਸ ਸਿਝਾਣਾ, ਖੀਰ ਨੀਰ ਸੰਜੋਗ ਹੋਏ ਕਲੀ ਕੰਦ ਵਖਾਣਾ, ਓਅੰਕਾਰ ਅਕਾਰ ਕਰ ਹੋਏ ਪਿੰਡ ਪੁਰਾਣਾ, ਆਪੇ ਆਪ ਵਰਤਦਾ ਗੁਰਮੁਖ ਪਰਵਾਣਾ, ਆਪੇ ਆਪ ਵਰਤਦਾ ਗੁਰਮੁਖ ਪਰਵਾਣਾ। ਫੁੱਲਾਂ ਅੰਦਰ ਵਾਸ ਹੈ ਹੋਏ ਭਾਵਰ ਲੁਭਾਣਾ, ਫੁੱਲਾਂ ਦੇ ਵਿੱਚ ਸੁਗੰਧੀ ਆਣ ਪਈ ਹੈ ਜਿਸ ਦੇ ਉੱਤੇ ਭੌਰਾ ਲੁਭਾਏਮਾਨ ਹੋ ਰਿਹਾ ਹੈ, ਭਾਵ ਭੌਰਾ ਉਹਦਾ ਰਸ ਆਣ ਕੇ ਸੁਗੰਧੀ ਦਾ ਮਾਣਦਾ ਹੈ। ਅੰਬਾਂ ਅੰਦਰ ਰਸ ਭਰੇ, ਹੁਣ ਅੰਬਾਂ ਦੇ ਵਿੱਚ ਵੀ ਜਿਹੜੇ ਬੂਟੇ ਨੂੰ, ਜਿਵੇਂ ਅੰਬਾਂ ਦਾ ਬੂਟਾ ਉਹਨੂੰ ਮਿੱਠੇ ਅੰਬ ਲੱਗੇ ਹੈ, ਕਹਿਣ ਲੱਗੇ ਅੰਬਾਂ ਅੰਦਰ ਰਸ ਧਰੇ ਕੋਇਲ ਰਸ ਮਾਣਾ। ਅੰਬਾਂ ਵਿਖੇ ਪਰਮੇਸ਼ਰ ਨੇ ਮਿਠਾਸ ਰੱਖੀ ਹੈ, ਕੋਇਲ ਇਸ ਦੇ ਰਸ ਨੂੰ ਮਾਣਦੀ ਹੈ। ਮੋਰ ਬਬੀਹਾ ਹੋਏ ਕੈ ਘਣ ਵਰਸ ਸਿਝਾਣਾ, ਮੋਰ ਤੇ ਚਾਤ੍ਰਿਕ ਅਰਥਾਤ ਬਬੀਹਾ ਉਹ ਪ੍ਰਸੰਨ ਹੁੰਦੇ ਆ ਜਦ ਬੱਦਲਾਂ ਤੋਂ ਮੀਂਹ ਵਰਦਾ ਵੇਖਦੇ ਹਨ, ਖੁਸ਼ ਹੁੰਦੇ ਨੇ। ਖੀਰ ਨੀਰ ਸੰਜੋਗ ਹੋਏ ਕਲੀ ਕੰਦ ਵਖਾਣਾ, ਦੁੱਧ ਤੇ ਪਾਣੀ ਦਾ ਜੇਕੋ ਸੰਜੋਗ ਹੈ, ਪਾਣੀ ਦੇ ਵਿੱਚ ਦੁੱਧ ਮਿਲ ਗਿਆ ਜਾਂ ਦੁੱਧ ਵਿੱਚ ਪਾਣੀ ਮਿਲ ਗਿਆ, ਇੱਕ ਰੂਪ ਹੋ ਗਏ। ਇਸੇ ਤਰ੍ਹਾਂ ਕਲੀ ਕੰਦ ਵਖਾਣਾ, ਖੰਡ ਤੇ ਖੋਏ ਦਾ ਜਿਸ ਤਰ੍ਹਾਂ ਸੰਜੋਗ ਹੈ ਤੇ ਉਹਨੂੰ ਕਲਾ ਕੰਦ ਕਹੀਦਾ ਹੈ। ਇੱਕ ਬਚਨ ਦਾਸ ਨੇ ਪੜ੍ਹੇ, ਖੀਰ ਨੀਰ ਸੰਜੋਗ ਹੋਏ ਕਲੀ ਕੰਦ ਵਖਾਣਾ, ਕਲੀ ਦਾ ਅਰਥ ਇੱਕ ਵਿਦਵਾਨ ਨੇ ਕੀਤਾ ਫੁੱਲ ਤੇ ਕੰਦ ਦਾ ਅਰਥ ਕੀਤਾ ਫਲ। ਉਹ ਕਹਿੰਦੇ ਜਿਸ ਤਰ੍ਹਾਂ ਫੁੱਲ ਜਿਹੜਾ ਉਹ ਆਪਣਾ ਆਪਾ ਕੁਰਬਾਨ ਕਰ ਦਿੰਦਾ ਆ ਫਲ ਦੇਣ ਵਾਸਤੇ, ਜਿਹੜੇ ਰੁੱਖ ਨੂੰ ਫਲ ਲੱਗਦੇ ਨੇ ਉਹਨੂੰ ਪਹਿਲਾਂ ਫੁੱਲ ਲੱਗਦੇ। ਇਹ ਵੱਖਰੀ ਬਾਤ ਹੈ ਕਿ ਕੁਛ ਐਸੇ ਬੂਟੇ ਨੇ ਜਿਵੇਂ ਅੰਬ ਹੈ, ਉਹਨੂੰ ਪਹਿਲਾਂ ਬੂਰ ਪੈਂਦਾ ਹੈ ਤੇ ਫਿਰ ਅੰਬ ਲੱਗਦੇ, ਪਰ ਪਹਿਲਾਂ ਕੁਛ ਨਾ ਕੁਛ ਤਾਂ ਲੱਗਦਾ ਨਾ ਫੁੱਲ ਤੋਂ ਜਾਂ ਬੂਰ ਤੋਂ ਫਿਰ ਫਲ ਬਣਦਾ। ਖਿਆਲ ਕਰਿਓ ਜੀ ਸਾਧ ਸੰਗਤ, ਕੀ ਹੋਇਆ, ਜਿਹੜਾ ਫੁੱਲ ਹੈ ਟਾਣੀ ਦੇ ਨਾਲ ਡਾਲੀ ਨਾਲ ਲੱਗਾ ਹੋਇਆ, ਪਰ ਕਿੰਨਾ ਚਿਰ, ਜਿੰਨੀ ਦੇਰ ਉਹਦੇ ਵਿੱਚ ਫਲ ਬਣਨਾ ਸ਼ੁਰੂ ਨਹੀਂ ਹੋਇਆ। ਫੁੱਲ ਦੇ ਵਿੱਚ ਜਦੋਂ ਫਲ ਬਣਨਾ ਸ਼ੁਰੂ ਹੋ ਜਾਂਦਾ, ਥੋੜਾ ਜਿਹਾ ਹੀ ਫਲ ਬਣਿਆ ਤੇ ਜਿਹੜਾ ਫੁੱਲ ਹੈ ਨਾ ਉਹ ਧਰਤੀ ਦੇ ਉੱਤੇ ਡਿੱਗ ਪਿਆ ਟੁੱਟ ਕੇ। ਭਾਵ ਫੁੱਲ ਜਿਹੜਾ ਸੀ ਉਹ ਆਪਣਾ ਆਪ ਕੁਰਬਾਨ ਕਰ ਗਿਆ, ਆਪਣਾ ਆਪਾ ਮਿੱਟੀ ਚ ਮਿਲਾ ਗਿਆ, ਪਰੰਤੂ ਦੁਨੀਆਂ ਨੂੰ ਖਾਣ ਵਾਸਤੇ ਮਿੱਠਾ ਫਲ ਦੇ ਗਿਆ। ਇਸ ਲਈ ਉਸ ਫੁੱਲ ਦੀ ਕੁਰਬਾਨੀ ਹੈ। ਜਿਹੜਾ ਪਿਆਰ ਆ, ਜਿਹੜਾ ਪ੍ਰੇਮ ਹੈ ਸਾਧ ਸੰਗਤ, ਉਹਦੇ ਵਿੱਚ ਆਪਾਂ ਕੁਰਬਾਨ ਕਰਨਾ ਪੈਂਦਾ। ਫਲ ਕਾਰਨ ਫੁੱਲੀ ਬਨਰਾਏ, ਫਲ ਲੱਗਾ ਤਬ ਫੁੱਲ ਬਿਲਾਏ। ਭਗਤ ਰਵਿਦਾਸ ਜੀ ਦੇ ਅੰਮ੍ਰਿਤ ਬੋਲ ਨੇ ਬਾਣੀ ਚ ਕਹਿੰਦੇ ਫਲ ਲੱਗਾ ਤਬ ਫੁੱਲ ਬਿਲਾਏ, ਜਦੋਂ ਫੁੱਲ ਦੇ ਵਿੱਚ ਫਲ ਬਣ ਗਿਆ ਕਹਿੰਦੇ ਉਸ ਵੇਲੇ ਫੁੱਲ ਬਿਲਾਏ, ਫੁੱਲ ਦਾ ਅੰਤ ਹੋ ਗਿਆ, ਖਤਮ ਹੋ ਗਿਆ। ਇਸ ਲਈ ਜਿਹੜੇ ਪਰਮੇਸ਼ਰ ਦੇ ਪਿਆਰੇ ਵੀ ਨੇ ਉਹ ਸੰਸਾਰ ਜਗਤ ਦੇ ਵਿੱਚ ਆਪਾਂ ਕੁਰਬਾਨ ਕਰ ਜਾਂਦੇ, ਸ਼ਹਾਦਤਾਂ ਦੇ ਜਾਮ ਪੀ ਜਾਂਦੇ ਆ, ਪਰ ਖੁਸ਼ੀਆਂ ਖੇੜੇ ਤੇ ਆਜ਼ਾਦੀ ਅਤੇ ਆਨੰਦਿਤ ਸੁੱਖਾਂ ਭਰਿਆ ਜੀਵਨ ਦੂਸਰਿਆਂ ਦੀ ਝੋਲੀ ਵਿੱਚ ਪਾ ਜਾਂਦੇ ਆ। ਇਹ ਦੋਨੋਂ ਦਲੀਲਾਂ ਜੋ ਭਾਈ ਗੁਰਦਾਸ ਜੀ ਦੇ ਰਹੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੜੇ ਸੁੰਦਰ ਬਚਨ ਸਤਿਗੁਰੂ ਨੇ ਵਰਤੇ, ਜਿਵੇਂ ਦਾਸ ਨੇ ਕਲੀ ਕੰਦ ਵਖਾਣਾ ਦੀ ਬੇਨਤੀ ਕੀਤੀ ਕਿ ਫਲ ਕਾਰਨ ਫੁੱਲੀ ਬਨਰਾਏ, ਫਲ ਲਾਗਾ ਤਬ ਫੁੱਲ ਬਿਲਾਏ। ਖੀਰ ਨੀਰ ਸੰਜੋਗ ਹੋਏ, ਦੁੱਧ ਤੇ ਪਾਣੀ ਦਾ ਜਿਸ ਤਰ੍ਹਾਂ ਸੰਜੋਗ ਆ, ਪਿਆਰ ਆ, ਕੀ ਪਿਆਰ ਹੈ ਦੁੱਧ ਤੇ ਪਾਣੀ ਦਾ। ਵੇਖੋ ਸਾਧ ਸੰਗਤ, ਦੁਨੀਆਂ ਵਿੱਚ ਬਹੁਤ ਪਿਆਰ ਦੀਆਂ ਆਪਾਂ ਦਲੀਲਾਂ ਦਿੰਦੇ ਹਾਂ, ਪਰੰਤੂ ਦੁਨੀਆਂ ਦੀਆਂ ਬਹੁਤੀਆਂ ਪ੍ਰੇਮ ਦੀਆਂ ਦਲੀਲਾਂ ਇੱਕ ਪਾਸੜ ਹੈ। ਇਹਨੂੰ ਇੱਕ ਅੰਗੀ ਪ੍ਰੀਤ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਖਿਆ। ਹੁਣ ਬਚਨ ਸੁਣਿਓ, ਗੁਰੂ ਸਵਾਰਿਓ, ਆਪਾਂ ਇਹ ਗੱਲ ਕਹਿੰਦੇ ਹਾਂ ਕਿ ਪਾਣੀ ਨਾਲ ਮੱਛੀ ਤਿਆਰ ਕਰਦੀ ਹੈ। ਇੱਕ ਪਾਸੜ ਪ੍ਰੀਤ, ਇੱਕ ਅੰਗੀ ਪ੍ਰੀਤ ਦਾ ਕੀ ਮਤਲਬ ਹੈ? ਮੱਛੀ ਤੇ ਪਾਣੀ ਨਾਲ ਪਿਆਰ ਕਰਦੀ ਹੈ, ਪਰ ਕਦੇ ਕਿਸੇ ਨੇ ਇਹ ਵੀ ਕਿਹਾ ਕਿ ਪਾਣੀ ਵੀ ਮੱਛੀ ਨੂੰ ਪਿਆਰ ਕਰਦਾ? ਚਕੋਰ ਚੰਦਰਮਾ ਨਾਲ ਪਿਆਰ ਕਰਦੀ ਹੈ, ਪਰ ਕਦੇ ਕਿਸੇ ਨੇ ਕਿਹਾ ਕਿ ਚੰਦਰਮਾ ਵੀ ਚਕੋਰ ਨਾਲ ਪਿਆਰ ਕਰਦਾ? ਭੌਰਾ ਕਮਲ ਫੁੱਲ ਨਾਲ ਪਿਆਰ ਕਰਦਾ, ਪਰ ਕਦੇ ਕਿਸੇ ਨੇ ਕਿਹਾ ਕਮਲ ਦਾ ਫੁੱਲ ਵੀ ਭੌਰੇ ਨੂੰ ਪਿਆਰ ਕਰਦਾ, ਉਹ ਤੇ ਘੁੱਟ ਕੇ ਮਾਰ ਦਿੰਦਾ ਉਹਨੂੰ? ਦੀਵਾ ਪਤੰਗੇ ਦੀ ਲਾਟ ਨਾਲ ਪਿਆਰ, ਮਾਫ ਕਰਨਾ, ਪਤੰਗਾ ਦੀਵੇ ਦੀ ਲਾਟ ਨਾਲ ਪਿਆਰ ਕਰਦਾ ਹੈ, ਪਰੰਤੂ ਦੀਵੇ ਦੀ ਲਾਟ ਤੇ ਉਹਨੂੰ ਸਾੜ ਦਿੰਦੀ। ਹੁਣ ਬੇਨਤੀ ਸੁਣਿਓ, ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਚ ਇੱਕ ਦਲੀਲ ਦਿੱਤੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ, ਪ੍ਰਮਾਣ ਬਖਸ਼ਿਆ। ਪਤਾ ਕੀ ਆਖਦੇ ਆ? ਕਹਿਣ ਲੱਗੇ ਇੱਕ ਪ੍ਰੀਤ ਐਸੀ ਹੈ ਜਿਹੜੀ ਦੋਨੋਂ ਪਾਸੜ ਹੈ। ਕਿੱਥੇ ਆਏ ਬਚਨ? ਸ੍ਰੀ ਰਾਗ ਚ ਮੇਰੇ ਦਾਤੇ ਨੇ ਇੱਕ ਸ਼ਬਦ ਉਚਾਰਿਆ। ਪਤਾ ਕੀ ਆਖਦੇ ਮੇਰੇ ਦਾਤਾ ਜੀ? ਸਤਿਗੁਰੂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਅੰਮ੍ਰਿਤ ਬਚਨ ਨੇ, ਰੇ ਮਨ ਐਸੀ ਹਰ ਸਿਉ ਪ੍ਰੀਤ ਕਰ, ਜੈਸੀ ਜਲ ਦੁੱਧ ਹੋਏ, ਆ ਵਟਣ ਆਪੇ ਖਵੈ, ਦੁੱਧ ਕੋ ਖਪਣ ਨਾ ਦੇ। ਦੁੱਧ ਦੇ ਵਿੱਚ ਪਾਣੀ ਮਿਲ ਗਿਆ। ਜਿੰਨੀ ਕੀਮਤ ਦੁੱਧ ਦੀ ਸੀ, ਓਨੀ ਕੀਮਤ ਪਾਣੀ ਦੀ ਹੋ ਗਈ। ਜਿਹੜੇ ਮੁੱਲ ਦੇ ਉੱਤੇ ਦੁੱਧ ਵਿਕਦਾ ਸੀ, ਉਸੇ ਮੁੱਲ ਤੇ ਪਾਣੀ ਵਿਕਣ ਲੱਗ ਪਿਆ। ਜਿੰਨੀ ਕਦਰ, ਜਿੰਨਾ ਸਤਿਕਾਰ ਤੇ ਸਾਂਭ ਸੰਭਾਲ ਦੁੱਧ ਦੀ ਸੀ, ਓਨੀ ਪਾਣੀ ਦੀ ਹੋ ਗਈ, ਕਿਉਂਕਿ ਪਾਣੀ ਦੁੱਧ ਵਿੱਚ ਮਿਲ ਗਿਆ। ਪਰ ਜਦੋਂ ਪਾਣੀ ਦਾ ਮੁੱਲ ਦੁੱਧ ਦੇ ਬਰਾਬਰ ਹੋਇਆ ਨਾ, ਤੇ ਫਿਰ ਪਾਣੀ ਬੋਲਿਆ, ਕਹਿੰਦਾ, ਦੁੱਧ ਸੱਜਣਾ, ਤੂੰ ਮੇਰੀ ਕਦਰ ਵਧਾਈ, ਮੇਰਾ ਮੁੱਲ ਆਪਣੇ ਬਰਾਬਰ ਪਵਾਇਆ ਹੀ, ਕਿਤੇ ਸਮਾਂ ਆਇਆ ਮੈਂ ਤੇਰਾ ਕਰਜ਼ ਲਾਵਾਂਗਾ। ਤੇ ਕਦੋਂ ਲਾਇਆ? ਜਦੋਂ ਦੁੱਧ ਨੂੰ ਉਬਾਲਣ ਵਾਸਤੇ ਚੁੱਲ੍ਹੇ ਦੇ ਉੱਤੇ ਰੱਖਿਆ, ਦੁੱਧ ਦਾ ਬਰਤਨ ਰੱਖਿਆ ਚੁੱਲ੍ਹੇ ਤੇ, ਥੱਲੇ ਬਾਲੀ ਅੱਗ, ਤੇ ਪਾਣੀ ਬੋਲਿਆ, ਕਹਿੰਦਾ, ਦੁੱਧ ਮਿੱਤਰਾ, ਤੇਰਾ ਕਰਜ਼ ਉਤਾਰਨ ਦਾ ਸਮਾਂ ਆ ਗਿਆ। ਕਿਵੇਂ ਉਤਾਰਿਆ? ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਬਚਨ ਨੇ ਬਾਣੀ ਚ। ਪਾਣੀ ਕਹਿੰਦਾ, ਦੁੱਧ ਨੂੰ ਤੈਨੂੰ ਸੜਨ ਵਾਸਤੇ, ਅੱਗ ਦੇ ਉੱਤੇ ਉਬਲਣ ਵਾਸਤੇ ਰੱਖ ਦਿੱਤਾ, ਪਰ ਜਿੰਨੀ ਦੇਰ ਪਾਣੀ ਕਹਿੰਦਾ ਤੇਰੇ ਵਿੱਚ ਮੈਂ ਮੌਜੂਦ ਹਾਂ, ਓਨੀ ਦੇਰ ਤੈਨੂੰ ਸੇਕ ਨਹੀਂ ਲੱਗਣ ਦਿੰਦਾ। ਤੇਰੇ ਤੋਂ ਪਹਿਲਾਂ ਮੈਂ ਸੜਾਂਗਾ, ਮੈਂ ਸੜਾਂਗਾ ਤੇਰੇ ਤੋਂ ਪਹਿਲਾਂ। ਜਿਹੜਾ ਪਾਣੀ ਹੈ, ਜਦੋਂ ਨੀਚੇ ਅੱਗ ਬਾਲੀ, ਦੁੱਧ ਦੇ ਵਿੱਚੋਂ ਉਹ ਪਹਿਲਾਂ ਸੜਦਾ ਹੈ, ਜਿਹੜੀ ਭਾਫ ਬਣਦੀ ਨਾ, ਜਦੋਂ ਪਾਣੀ ਵਿੱਚੋਂ ਪਾਣੀ ਸੜ ਜਾਂਦਾ, ਉਸ ਵੇਲੇ ਫਿਰ ਦੁੱਧ ਨੂੰ ਸੇਕ ਲੱਗਦਾ ਹੈ। ਸਤਿਗੁਰੂ ਕੀ ਕਹਿੰਦੇ? ਰੇ ਮਨ ਐਸੀ ਹਰ ਸਿਉ ਪ੍ਰੀਤ ਕਰ, ਜੈਸੀ ਜਲ ਦੁੱਧ ਹੋਏ। ਜਿਵੇਂ ਜਲ ਤੇ ਦੁੱਧ ਦੀ ਪ੍ਰੀਤ ਹੈ, ਕੈਸੀ ਹੈ ਪ੍ਰੀਤ? ਆ ਵਟਣ ਆਪੇ ਖਵੈ। ਆ ਵਟਣ ਦਾ ਅਰਥ ਹੁੰਦਾ ਉਬਾਲਾ ਆਉਣਾ, ਉਬਲਣਾ। ਆ ਵਟਣ ਆਪੇ ਖਵੈ, ਖਵੈ ਦਾ ਅਰਥ ਹੁੰਦਾ ਸਹਾਰਨਾ, ਸਹਿਣਾ। ਉਬਾਲਾ ਪਾਣੀ ਪਹਿਲਾਂ ਸਹਿੰਦਾ ਹੈ। ਦੁੱਧ ਕੋ ਖਪਣ ਨਾ ਦੇ, ਆਪਣੇ ਹੁੰਦਿਆਂ ਦੁੱਧ ਨੂੰ ਸੜਨ ਨਹੀਂ ਦਿੰਦਾ, ਆਪਣੇ ਹੁੰਦਿਆਂ ਦੁੱਧ ਨੂੰ ਸੇਕ ਨਹੀਂ ਲੱਗਣ ਦਿੰਦਾ। ਇਸ ਲਈ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ, ਖੀਰ ਨੀਰ ਸੰਜੋਗ ਹੋਏ, ਕਲੀ ਕੰਧ ਵਖਾਣਾ। ਇੱਥੇ ਇੱਕ ਇਤਿਹਾਸਕ ਬੇਨਤੀ ਕਰਨੀ ਚਾਹੁੰਦਾ। ਚਾਂਦਨੀ ਚੌਂਕ ਦੇ ਚੁਰਾਹੇ ਵਿੱਚ, ਦਿੱਲੀ ਦੀ ਧਰਤੀ ਤੇ, ਕੇਵਲ ਸੰਖੇਪ ਵਿੱਚ ਬੇਨਤੀ ਕਰ ਰਿਹਾ, ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਮਣੇ ਬੈਠੇ ਲੋਹੇ ਦੇ ਪਿੰਜਰੇ ਵਿੱਚ ਨੇ ਮਹਾਰਾਜ। ਭਾਈ ਸਾਹਿਬ ਭਾਈ ਮਤੀ ਦਾਸ, ਭਾਈ ਸਾਹਿਬ ਭਾਈ ਸਤੀ ਦਾਸ, ਭਾਈ ਸਾਹਿਬ ਭਾਈ ਦਿਆਲਾ ਜੀ, ਸਤਿਗੁਰੂ ਜੀ ਦੇ ਸਨਮੁਖ ਉਹਨਾਂ ਸਿੱਖਾਂ ਨੂੰ ਸ਼ਹੀਦ ਕੀਤਾ। ਭਾਈ ਦਿਆਲਾ ਜੀ ਨੂੰ ਪਾਣੀ ਦੀ ਦੇਗ ਵਿੱਚ ਉਬਾਲਿਆ ਗਿਆ, ਦੇਗ ਚ ਉਬਾਲ ਕੇ ਸ਼ਹੀਦ ਕੀਤਾ। ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰ ਕੇ ਸ਼ਹੀਦ ਕੀਤਾ। ਭਾਈ ਸਤੀ ਦਾਸ ਜੀ ਨੂੰ ਰੂਹ ਵਿੱਚ ਲਪੇਟ ਕੇ ਅੱਗ ਲਾ ਕੇ ਸ਼ਹੀਦ ਕੀਤਾ। ਪਰ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਵੱਲ ਆਪਣਾ ਚਿਹਰਾ ਕਰਕੇ, ਹੱਥ ਜੋੜ ਨਮਸਕਾਰ ਕਰਕੇ ਕਹਿੰਦੇ ਸਨ, ਦਾਤਿਆ ਸਿੱਖੀ ਬਖਸ਼ੀ ਸੂ, ਆਪਣਾ ਪਿਆਰ ਬਖਸ਼ਿਆ ਹੀ ਦਾਤਾ, ਬੜਾ ਮਾਣ ਸਤਿਕਾਰ ਦਿੱਤਾ ਜੇ, ਇਹ ਪ੍ਰੀਤ ਆਖਰੀ ਦਮ ਤੱਕ ਨਿਭਾਵਾਂਗੇ, ਜਿੰਨੀ ਦੇਰ ਅਸੀਂ ਬੈਠੇ ਹਾਂ ਤੁਹਾਡੇ ਸਨਮੁਖ ਆਪਣੇ ਆਪ ਨੂੰ ਆਰੇ ਨਾਲ ਚਰਵਾ ਲਾਂਗੇ, ਦੇਗਾਂ ਚ ਉੱਬੜ ਜਾਵਾਂਗੇ, ਅੱਗ ਵਿੱਚ ਸੜ ਜਾਵਾਂਗੇ, ਪਰ ਆਖਰੀ ਦਮ ਤੱਕ ਤੁਹਾਡੇ ਵਾਲੇ ਪਾਸੇ ਪਿੱਠ ਨਹੀਂ ਕਰਾਂਗੇ। ਗੁਰੂ ਦੇ ਸਨਮੁਖ, ਗੁਰੂ ਦੇ ਸਾਹਮਣੇ। ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬੇਨਤੀ ਮੇਰੀ, ਹਉ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੋਕੋ ਕਾਹੇ ਕੋ ਮਾਰੇ। ਚਮਕੌਰ ਦੀ ਗੜੀ ਦੇ ਬਾਹਰ ਕਈ ਸਿੰਘ ਸ਼ਹੀਦ ਹੋ ਗਏ, ਵੱਡੇ ਦੋਵੇਂ ਸਾਹਿਬਜ਼ਾਦੇ ਸ਼ਹੀਦ ਹੋ ਗਏ। ਸਤਿਕਾਰਯੋਗ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਸਤਿਕਾਰਯੋਗ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ। ਕਲਗੀਆਂ ਵਾਲੇ ਦਾਤੇ ਨੇ ਸਿੰਘਾਂ ਨੂੰ ਆਖਿਆ, ਲਿਆਓ ਸਾਡਾ ਵੀ ਘੋੜਾ, ਅੱਤ ਹੀ ਰਣ ਮੈਂ ਤਬ ਜੂਝ ਮਰੋਂ ਦਾ ਸਮਾਂ ਆ ਗਿਆ। ਪਰ ਪੰਜ ਸਿੰਘ ਇਕੱਠੇ ਹੋ ਕੇ ਕੀ ਕਹਿੰਦੇ ਸੀ, ਸਤਿਗੁਰੂ ਪਾਤਸ਼ਾਹ ਤੁਹਾਡੀ ਵਾਰੀ ਨਹੀਂ ਕੀ, ਅਸੀਂ ਸ਼ਹਾਦਤਾਂ ਦੇ ਜਾਮ ਪੀਆਂਗੇ। ਪੰਜਾਂ ਨੇ ਗੁਰੂ ਦੇ ਰੂਪ ਵਿੱਚ ਹੁਕਮ ਲਾ ਕੇ ਆਖਿਆ ਨਾ ਕਲਗੀਧਰ ਪਾਤਸ਼ਾਹ ਨੂੰ ਕਿ ਚਮਕੌਰ ਦੀ ਗੜੀ ਛੱਡ ਕੇ ਚਲੇ ਜਾਓ। ਅੱਜ ਪੰਜ ਪਿਆਰੇ ਤੁਹਾਨੂੰ ਗੁਰੂ ਦੇ ਰੂਪ ਵਿੱਚ ਹੁਕਮ ਕਰਦੇ ਆ ਕਿ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਚਮਕੌਰ ਦੀ ਗੜੀ ਛੱਡ ਕੇ ਚਲੇ ਜਾਓ, ਅਸੀਂ ਸ਼ਹੀਦ ਹੋਵਾਂਗੇ। ਆ ਵਟਣ ਆਪੇ ਖਵੇ, ਦੁੱਧ ਕੋ ਖਪਣ ਨਾ ਦੇ, ਉਹਨਾਂ ਦੇ ਬੋਲ ਸਨ। ਉਹਨਾਂ ਗੁਰੂ ਦੇ ਸਿੱਖਾਂ ਨੇ, ਉਹਨਾਂ ਗੁਰੂ ਕੇ ਖਾਲਸਿਆਂ ਨੇ, ਸਿੰਘਾਂ ਨੇ, ਉਸ ਪੰਥ ਨੇ, ਪੰਜਾਂ ਨੇ ਉਸ ਵਕਤ ਕਿੱਡਾ ਵੱਡਾ ਕੰਮ ਕੀਤਾ ਸਿੱਖੀ ਵਾਸਤੇ ਤੇ ਪੰਥ ਵਾਸਤੇ। ਉਹਨਾਂ ਆਖਿਆ ਸੀ, ਬਾਜਾਂ ਵਾਲਿਆ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਅਸੀਂ ਸਿੰਘ ਸ਼ਹੀਦ ਹੋ ਗਏ, ਸਾਡੇ ਵਰਗੇ ਤੇ ਹਜ਼ਾਰਾਂ ਲੱਖਾਂ ਦਾਤਿਆ ਹੋਰ ਪੈਦਾ ਕਰ ਲਏਗਾ, ਤੁਸੀਂ ਸ਼ਹਾਦਤ ਦਾ ਜਾਮ ਪੀ ਗਏ, ਦੂਸਰਾ ਗੁਰੂ ਗੋਬਿੰਦ ਸਿੰਘ ਸਾਹਿਬ ਪੈਦਾ ਕਰਨ ਵਾਸਤੇ ਮਾਤਾ ਗੁਜਰ ਕੌਰ ਵਰਗੀ ਮਾਂ ਕਿੱਥੋਂ ਪੈਦਾ ਕਰਾਂਗੇ, ਕਿੱਥੋਂ ਲਿਆਵਾਂਗੇ। ਗੁਰੂ ਤੇਗ ਬਹਾਦਰ ਸਾਹਿਬ ਵਰਗਾ ਪਿਤਾ ਹੈ ਨਹੀਂ ਦੁਨੀਆ 'ਚ ਕੋਈ ਹੋਰ, ਇੱਕੋ ਹੀ ਮਾਂ ਹੈ, ਸਤਿਕਾਰਯੋਗ ਮਾਤਾ ਗੁਜਰ ਕੌਰ, ਜਿਨ੍ਹਾਂ ਨੂੰ ਆਪਾਂ ਮਾਤਾ ਗੁਜਰੀ ਆਖਦੇ ਹਾਂ, ਜਿਸ ਨੇ ਆਪਣੀ ਕੁੱਖ ਤੋਂ ਦਸ਼ਮੇਸ਼ ਪਿਤਾ ਨੂੰ ਪੈਦਾ ਕੀਤਾ। ਨਾ ਦੂਸਰੀ ਮਾਤਾ ਗੁਜਰ ਕੌਰ ਇਸ ਧਰਤੀ ਤੇ ਪੈਦਾ ਹੋਵੇ ਤੇ ਨਾ ਦੂਸਰੇ ਬਾਜਾਂ ਵਾਲੇ ਨੂੰ ਆਪਣੀ ਕੁੱਖ ਤੋਂ ਜਨਮ ਦੇਵੇ। ਕਿੰਨਾ ਤਪ, ਕਿੰਨੀ ਬੰਦਗੀ ਸੀ ਉਹਨਾਂ ਦੀ। ਕਲਗੀਧਰ ਦਾਤੇ ਨੇ ਆਖਿਆ, ਮੈਨੂੰ ਲੈਣ ਵਾਸਤੇ ਮੇਰੀ ਮਾਂ ਨੇ ਬੜੀ ਬੰਦਗੀ ਕੀਤੀ, ਮੇਰੇ ਪਿਤਾ ਨੇ ਬੜੀ ਬੰਦਗੀ ਕੀਤੀ, ਇੱਕੋ ਹੀ ਹੈ ਇਸ ਧਰਤੀ ਤੇ, ਮੇਰਾ ਬਾਜਾਂ ਵਾਲਾ ਦਸ਼ਮੇਸ਼ ਲੱਖਾਂ ਸਦੀਆਂ ਤੇ ਲੱਖਾਂ ਯੁੱਗ ਹੋ ਜਾਣਗੇ, ਗੁਜ਼ਰ ਜਾਣਗੇ, ਨਹੀਂ ਪੈਦਾ ਹੋ ਸਕਦਾ ਦੂਸਰਾ ਦਸ਼ਮੇਸ਼ ਪਿਤਾ। ਸਾਧ ਸੰਗਤ, ਅੱਜ ਗੁਰੂ ਦੇ ਉਸ ਦੇ ਕੀਤੇ ਪਰਉਪਕਾਰ ਚੇਤੇ ਰੱਖੋ, ਜਿਹੜੇ ਗੁਰੂ ਨੇ ਸਰਬੰਸ ਲਟਾ ਕੇ ਅੱਖਾਂ ਸਾਹਮਣੇ ਪੁੱਤਾਂ ਦਾ ਲਹੂ ਡੋਲ ਕੇ ਸਾਡੀ ਝੋਲੀ 'ਚ ਸਰਦਾਰੀਆਂ ਪਾਈਆਂ ਸਨ। ਰੇ ਮਨ ਐਸੀ ਹਰਸਿਓ ਪ੍ਰੀਤ ਕਰ, ਜੈਸੀ ਜਲ ਦੁੱਧ ਹੋਏ, ਆ ਵਟਣ ਆਪੇ ਖਵੇ, ਦੁੱਧ ਕੋ ਖਪਣ ਨਾ ਦੇ। ਇਸ ਲਈ ਭਾਈ ਸਾਹਿਬ ਭਾਈ ਗੁਰਦਾਸ ਜੀ ਬਚਨ ਵਰਤਦੇ, ਖੀਰ ਨੀਰ ਸੰਜੋਗ ਹੋਏ, ਤਲੀ ਕੰਧ ਵਖਾਣ, ਓਅੰਕਾਰ ਆਕਾਰ ਕਰ ਹੋਏ ਪਿੰਡ ਪ੍ਰਾਣ। ਇਸੇ ਤਰ੍ਹਾਂ ਉਹ ਜਿਹੜਾ ਓਅੰਕਾਰ ਅਕਾਲ ਪੁਰਖ ਪਰਮੇਸ਼ਰ ਹੈ, ਵਾਹਿਗੁਰੂ ਆ, ਉਹਨੇ ਇਹ ਸਰੂਪ ਸਾਡੇ ਜਿਹੜੇ ਸਰੀਰ ਹੈ ਇਹ ਰਚ ਕੇ ਸਾਡੇ ਅੰਦਰ ਜਿੰਦ ਪਾ ਦਿੱਤੀ ਹੈ। ਫਿਰ ਸੁਣ ਲੈਣੇ ਬੱਚਨ, ਓਅੰਕਾਰ ਆਕਾਰ ਕਰ, ਉਸ ਓਅੰਕਾਰ ਜਿਸ ਨੂੰ ਆਪਾਂ ਮੂਲ ਮੰਤਰ ਵਿੱਚ ਇੱਕ ਓਅੰਕਾਰ ਪੜ੍ਹਦੇ ਹਾਂ, ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀ ਆ ਜਿਨ ਚਿਤ, ਓਅੰਕਾਰ ਸੈਲ ਯੁਗ ਭਏ, ਓਅੰਕਾਰ ਵੇਦ ਨਿਰਮੈ, ਓਅੰਕਾਰ ਆਕਾਰ ਕਰ, ਉਹਨੇ ਸ੍ਰਿਸ਼ਟੀ ਦਾ ਆਕਾਰ ਬਣਾਇਆ, ਸਾਡੇ ਸਰੂਪ ਸਾਡੀਆਂ ਦੇਹਾਂ ਕਾਇਆਂ ਰਚੀਆਂ, ਹੋਏ ਪਿੰਡ ਪ੍ਰਾਣਾ, ਪਿੰਡ ਦਾ ਅਰਥ ਵਾ ਸਰੀਰ ਤੇ ਪ੍ਰਾਣ ਦਾ ਅਰਥ ਹੈ ਜਿੰਦ, ਜਿਸ ਨੇ ਸਾਡੇ ਸਰੀਰਾਂ ਦੇ ਵਿੱਚ ਜਿੰਦ ਵੀ ਪਾਈ ਤੇ ਆਪ ਵੀ ਸਾਡੇ ਵਿੱਚ ਵਸ ਗਿਆ, ਜੋਤ ਰੂਪ ਹੋ ਕੇ, ਆਤਮਾ ਰੂਪ ਹੋ ਕੇ। ਆਪੇ ਆਪ ਵਰਤਦਾ ਗੁਰਮੁਖ ਪਰਵਾਣਾ, ਆਪ ਹੀ ਆਪ ਸਾਰੇ ਸੰਸਾਰ ਜਗਤ ਵਿੱਚ ਉਹ ਪਰਮੇਸ਼ਰ ਵਰਤ ਰਿਹਾ ਹੈ। ਗੁਰਮੁਖਾਂ ਨੇ ਉਸ ਨਿਰੰਕਾਰ ਪਰਮੇਸ਼ਰ ਨੂੰ ਜਗਤ ਦੇ ਵਿੱਚੋਂ ਸੰਸਾਰ ਦੇ ਵਿੱਚੋਂ ਤੱਕਿਆ ਹੈ, ਇਸ ਲਈ ਪ੍ਰਵਾਨ ਜਿਹੜੇ ਉਹਦੇ ਚਰਨਾਂ 'ਚ ਹੋਏ ਆ, ਕਬੂਲ ਜਿਹੜੇ ਉਹਦੇ ਚਰਨਾਂ 'ਚ ਹੋਏ ਆ, ਉਹਨੇ ਗੁਰਮੁਖ ਜਨ ਜਿਹੜੇ ਗੁਰੂ ਦੀ ਸ਼ਰਨ ਪਏ ਹੋਏ ਆ। ਆਪੇ ਆਪ ਵਰਤਦਾ ਗੁਰਮੁਖ ਪਰਵਾਣਾ, ਭਾਵ ਵਰਤਦਾ ਸਾਰਿਆਂ 'ਚ ਹੈ ਅਕਾਲ ਪੁਰਖ ਪਰਮੇਸ਼ਰ, ਪਰ ਉਹਦੇ ਦਰ ਤੇ ਜਿਹੜੇ ਪ੍ਰਵਾਨ ਹੋਏ ਨੇ, ਕਬੂਲ ਹੋਏ ਨੇ, ਉਹ ਹਨ ਗੁਰਮੁਖ ਜਨ ਜਿਹੜੇ ਗੁਰੂ ਦੀ ਸ਼ਰਨ ਪਏ ਹੋਏ ਨੇ।